ਬਾਣੀ ਕਬੀਰ ਸਾਹਿਬ ਸਿਮਰਨ ਕਾ ਅੰਗ
ਸਿਮਰਨ ਸੇ ਸੁਖ ਹੋਤ ਸਿਮਰਨ ਸੇ ਸੁਖ ਹੋਤ ਹੈ ਸਿਮਰਨ ਸੇ ਦੁਖ ਜਾਏ ਕਹਿ ਕਬੀਰ ਸਿਮਰਨ ਕੀਏ ਸਾਈ ਮਾਹੇ
ਸਿਮਰਨ ਦੇ ਮੁਤਾਬਕ ਸਾਨੂੰ ਸਮਝਾ ਰਹੇ ਹੈ ਕਿਉਂਕਿ ਸਾਨੂੰ ਦੁਨੀਆਂ ਦੇ ਜੀਵਾਂ ਨੂੰ ਹਰ ਇੱਕ ਨੂੰ ਸਿਮਰਨ ਕਰਨ ਦੀ ਆਦਤ ਦਿੰਦੀ ਹੈ। ਕਲਰਕ ਆਪਣੇ ਕੰਮ ਦਾ ਸਿਮਰਨ ਕਰਦਾ ਹੈ, ਸਾਨੂੰ ਕੀ ਕੰਮ ਹੈ ਕਰਨਾ ਹੈ, ਕਿਹੜੀ ਮਿੱਟੀ ਦੇਖਣੀ ਹੈ। ਇਸੇ ਤਰ੍ਹਾਂ ਲੜਕੀਆਂ ਆਪਣੇ ਕਾਰੋਬਾਰ ਦਾ ਸਿਮਰਨ ਕਰਦੀਆਂ, ਜ਼ਿਮੀਂਦਾਰ ਆਪਣੇ ਕੰਮ ਦਾ ਸਿਮਰਨ ਕਰਦਾ ਹੈ, ਇਸੇ ਤਰ੍ਹਾਂ ਸਟੇਟ ਵਗੈਰਾ ਲੋਕ ਆਪਣਾ ਸਿਮਰਨ ਕਰਦੇ ਆ। ਕੱਲ੍ਹ ਨੂੰ ਮੈਂ ਕਿਹੜੇ ਮੁਕੱਦਮੇ ਦਾ ਫੈਸਲਾ ਕਰਨਾ ਹੈ, ਹੋਇਆ ਕਿ ਕੁੱਲ ਦੁਨੀਆ ਨੂੰ ਆਪੋ ਆਪਣਾ ਸਿਮਰਨ ਕਰਨ ਦੀ ਆਦਤ ਪਈ ਹੋਈ ਹੈ। ਸਵਾਲ ਪੈਦਾ ਹੁੰਦਾ ਹੈ, ਜਿਸ ਦਾ ਅਸੀਂ ਸਿਮਰਨ ਕਰਦੇ ਹਾਂ ਉਸਦਾ ਧਿਆਨ ਵੀ ਸਾਡੇ ਆਪਣੇ ਆਪ ਹੀ ਅੱਖਾਂ ਦੇ ਅੱਗੇ ਆਉਣ ਲੱਗ ਜਾਂਦਾ ਹੈ।
ਦਿਸ ਇਜ਼ ਦੀ ਬਾਣੀ ਆਫ ਕਬੀਰ ਸਾਹਿਬ। ਕਬੀਰ ਸਾਹਿਬ ਇਜ਼ ਐਕਸਪਲੇਨਿੰਗ ਟੂ ਅਸ ਰਿਗਾਰਡਿੰਗ ਸਿਮਰਨ। ਇਨ ਦਿਸ ਵਰਲਡ ਆਲ ਦ ਜੀਵਾਸ ਆਰ ਡੂਇੰਗ ਦ ਸਿਮਰਨ ਆਫ ਦੇਅਰ ਵਰਕ। ਦ ਕਲਰਕ ਇਜ਼ ਡੂਇੰਗ ਦ ਸਿਮਰਨ ਆਫ ਹਿਸ ਵਰਕ and daily he is thinking that tomorrow which file I have to do and which case I have to deal with. Similarly, the housewife and the magistrates and the lawyers, everybody is doing the simran of their own work. The magistrate will think, will do the simran of the work which is which he has to do on the other day. Similarly, in this world, everybody is doing the simran of their work, of their work. Because we are habituated to do the simran of this work, that's why we are always attached to this world.
ਜਿਸ ਚੀਜ਼ ਦਾ ਅਸੀਂ ਜ਼ਿੰਦਗੀ ਭਰ ਸਿਮਰਨ ਕਰਦੇ ਰਹਿੰਦੇ ਹਾਂ, ਆਖ ਮੌਤ ਦੇ ਵਕਤ ਸਾਨੂੰ ਖਿਆਲ ਵੀ ਉਹਨਾਂ ਚੀਜ਼ਾਂ ਦੇ ਆਉਂਦੇ ਹੈ। ਜਿਸ ਵਕਤ ਜਦੋਂ ਅੰਤ ਸਮੇਂ ਜਿਸ ਰੌ ਦੇ ਵਿੱਚ ਸਾਡਾ ਖਿਆਲ ਹੁੰਦਾ ਹੈ, ਉਹੀ ਜੁਨੀ ਅਸੀਂ ਅੱਗੇ ਜਾ ਕੇ ਅਖਤਿਆਰ ਕਰਦੇ ਹਾਂ।
ਐਂਡ ਬਿਕੋਜ਼ ਵੀ ਆਰ ਡੂਇੰਗ ਸਿਮਰਨ ਆਫ ਦ ਵਰਲਡਲੀ ਥਿੰਗ, ਦੈਟਸ ਵਾਈ ਵੀ ਆਰ ਆਲਸੋ ਮੇਕਿੰਗ ਅਪ ਦ ਧਿਆਨ ਆਫ ਦ ਵਰਲਡਲੀ ਥਿੰਗ, ਐਂਡ ਇਟ ਇਜ਼ ਨੇਚਰਲ ਦੈਟ ਦ ਥਿੰਗ ਆਫ ਵਿਚ ਵੀ ਹੈਵ ਡਨ ਦ ਸਿਮਰਨ ਥਰੂ ਆਊਟ ਅਵਰ ਲਾਈਫ ਵੈਨ ਅਵਰ ਡੈਥ ਟਾਈਮ ਵਿਲ ਕਮ, the same thing will come in front of us, and because of that simran and dhyan we will go in the body of the thing of which we were doing the simran.
Aur simran karan de sanu kudrati aadat pai hui hai, is kudrati aadat ton sanu fayda uthaun de khatar sanu eh duniya da simran palaun de khatar ki karde ho, ek sanu simran vi dasde hai ke ਜਦ ਤੁਸੀਂ ਦਿਨ ਰਾਤ ਆਪਣੀ ਜਵਾਨ ਦੇ ਉੱਤੇ ਸਿਮਰਨ ਚੜਾ ਲਓਗੇ ਤਾਂ ਦੁਨੀਆਂ ਦਾ ਸਿਮਰਨ ਤੁਹਾਨੂੰ ਭੁੱਲ ਜਾਏਗਾ, ਔਰ ਇਹ ਸਿਮਰਨ ਦੇ ਅੰਦਰ ਸ਼ਾਂਤੀ ਹੈ, ਸੁੱਖ ਹੈ, ਔਰ ਤੁਸੀਂ ਆਪਣੇ ਘਰ ਪਹੁੰਚ ਜਾਓਗੇ।
ਸਿਮਰਨ ਇਜ਼ ਦ ਨੇਚਰਲ ਹੈਬਿਟ ਐਂਡ ਐਵਰੀਬਡੀ ਇਜ਼ ਡੂਇੰਗ ਦੈਟ ਐਂਡ ਟੇਕਿੰਗ ਐਡਵਾਂਟੇਜ ਆਫ ਦਿਸ ਨੇਚਰਲ ਹੈਬਿਟ। ਸੇਂਟਸ ਆਰ ਗਿਵਿੰਗ ਅਸ ਸੱਚ ਅ ਸਿਮਰਨ ਇਨ ਵਿਚ ਦੈਰ ਇਜ਼ ਇਟਰਨਲ ਪੀਸ ਐਂਡ ਹੈਪੀਨੈਸ, ਐਂਡ ਦੇ ਟੈਲ ਅਸ ਦੈਟ ਇਫ ਯੂ ਵਿਲ ਗੋ ਔਨ ਡੂਇੰਗ ਦ ਸਿਮਰਨ ਵਿਚ ਵੀ ਆਰ ਟੈਲਿੰਗ ਟੂ ਯੂ, ਯੂ ਵਿਲ ਗੋ ਬੈਕ ਟੂ ਯੋਰ ਰੀਅਲ ਹੋਮ, ਐਂਡ ਇਨ ਦਿਸ ਸਿਮਰਨ ਲਾਈਸ ਮਚ ਪੀਸ ਐਂਡ ਹੈਪੀਨੈਸ।
ਸਿਮਰਨ ਦੇ ਅੰਦਰ ਬੜੀ ਸ਼ਾਂਤੀ ਹੈ, ਸਿਮਰਨ ਵੀ ਸਾਨੂੰ ਸੂਰਜ ਚੰਦਰਮਾ ਸਿਤਾਰਿਆਂ ਤੱਕ ਲਿਜਾ ਸਕਦਾ ਹੈ।
ਇਨ ਸਿਮਰਨ ਦੇਰ ਇਜ਼ ਮਚ ਪੀਸ, ਬਟ ਸਿਮਰਨ ਕੈਨ ਟੇਕ ਅਸ ਓਨਲੀ ਅਪ ਟੂ ਦ ਮੂਨ, ਸਟਾਰਸ ਐਂਡ ਦ ਸਨ।
ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ, ਸਿਮਰਨ ਸੇ ਸੁਖ ਹੋਤ ਹੈ, ਸਿਮਰਨ ਸੇ ਦੁੱਖ ਜਾਏ। ਉਹ ਕਹਿੰਦੇ ਸਿਮਰਨ ਨਾਲ ਹੀ ਤੁਸੀਂ ਸੱਚੀ ਸ਼ਾਂਤੀ ਪ੍ਰਾਪਤ ਕਰ ਸਕਦੇ ਹੋ, ਸਿਮਰਨ ਦੇ ਨਾਲ ਹੀ ਤੁਹਾਡਾ ਜੋ ਮਨ ਦੇ ਅੰਦਰ ਕਲਪਣਾ ਹੈ, ਦੁਖੀ ਹੋ ਰਹੇ ਹਾਂ ਮਨ ਕਰਕੇ, ਉਹ ਦੁੱਖ ਚਲਿਆ ਜਾਏਗਾ। ਔਰ ਕਹੇ ਕਬੀਰ ਸਿਮਰਨ ਕੀ ਆ ਸਾਈ ਮਹਿ ਸਮਾਏ, ਅਗਰ ਤੁਸੀਂ ਦਿਨ ਰਾਤ ਸੰਤਾਂ ਦਾ ਦੱਸਿਆ ਹੋਇਆ ਸਿਮਰਨ ਕਰੋਗੇ ਤਾਂ ਤੁਹਾਨੂੰ ਇਹ ਸਿਮਰਨ ਮਾਲਕ ਦੇ ਨਾਲ ਹੀ ਮਿਲਾ ਦੇਗਾ।
ਦੈਟਸ ਵਾਈ ਕਬੀਰ ਸਾਹਿਬ ਸੇਜ਼ ਦੈਟ ਬਾਈ ਡੂਇੰਗ ਸਿਮਰਨ ਹੈਪੀਨੈਸ ਕਮ ਐਂਡ ਬਾਈ ਡੂਇੰਗ ਸਿਮਰਨ ਦ ਪੇਨ ਗੋਜ਼ ਅਵੇ। ਇਫ ਯੂ ਵਿਲ ਆਲਵੇਜ਼ ਗੋ ਔਨ ਡੂਇੰਗ ਦ ਸਿਮਰਨ you will get the eternal peace and happiness, and all your pains and sufferings will go away. And after that, Kabir Sahib says that because this Simran will lead you to the God. If day and night you will go on repeating the Simran which masters have given to us, that Simran will lead us back to the God.
Mahatma Tarlochan Sahib apni bani de andar likhde hai ant samay jo lakshmi simra hai aisi chinta mein je mera hai sarp jon bal bal utra hai kende ant samay jo maya nu yaad karda hai ohnu sarp di jon mildi hai.
In his writings, Mahatma Tarlochan Sahib has written that at the time of death, one who is doing the simran of the wealth, he gets the body of snake, and always he will come in the body of snake.
ਅੰਤ ਸਮੇਂ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮੇਰਾ ਪ੍ਰੇਤ ਜੋਨ ਬਲ ਬਲ ਉਤਰਾ ਹੈ. ਕਹਿੰਦੇ ਅੰਤ ਸਮੇਂ ਜਿਹੜਾ ਸਾਰੀ ਜ਼ਿੰਦਗੀ ਮਕਾਨਾਂ ਦੇ ਨਾਲ ਪਿਆਰ ਕਰਦਾ ਹੈ, ਉਹਨਾਂ ਦਾ ਸਿਮਰਨ ਜ਼ਿੰਦਗੀ ਭਰ ਕਰਦਾ ਹੈ, ਕਹਿੰਦੇ ਕਿ ਉਹਨੂੰ ਪ੍ਰੇਤ ਦੀ ਜੂਨ ਮਿਲਦੀ ਹੈ.
ਐਂਡ ਦੈਨ ਹੀ ਸੇਜ਼ ਦੈਟ ਐਟ ਦ ਟਾਈਮ ਆਫ ਡੈਥ, ਵਨ ਹੂ ਇਜ਼ ਡੂਇੰਗ ਦ ਸਿਮਰਨ ਆਫ ਦ ਟੈਂਪਲਸ ਆਰ ਦ ਬਿਲਡਿੰਗਸ, ਐਂਡ ਵਨ ਹੂ ਇਜ਼ ਆਲਵੇਜ਼ ਡੂਇੰਗ ਆਲਵੇਜ਼ ਰਿਮੈਂਬਰਿੰਗ ਦ ਬਿਲਡਿੰਗ ਐਂਡ ਦ ਹਾਊਸਿਸ ਆਫ ਦ ਵਰਲਡ, ਐਂਡ ਨੈਚੁਰਲੀ ਐਟ ਦ ਟਾਈਮ ਆਫ ਡੈਥ ਹੀ ਵਿਲ ਰਿਮੈਂਬਰ ਦੈਟ. So that person goes in the body of ghost, and always he will go and reside in the houses in the form of ghost.
Ant samay jo istri simrai aisi chinta mein je mera veshwa jun bal bal utra hai. Ant samay agar sari zindagi vich vikaran nu yaad karde hain to ant samay oh hi sade shaklan sin meri screen di tarah ve firdiyan hai to pher sanu kithe ja ke janm hunda kise veshwa da janm ho janda hai.
At the time of death, one who remembers the woman, because the people who are always indulging themselves in the worldly pleasures and sexual pleasures, they will remember the woman and the opposite sex at the time of death. And what happened to them? They go in the body of the prostitute, and they always go and they always come in the body of prostitute.
Ant samay jo ladke simra aisi chinta mein je mera sukur jon bal bal utra hai. Ant samay agar bachyan naal mohabbat hai, bachyan nu assi chahunde hain, yaad karde hain, to pher sanu sur di jo ਵਾਰ ਵਾਰ ਮਿਲਦੀ ਹੈ, ਜਿੱਥੇ ਜਾ ਕੇ ਬਹੁਤ ਸਾਰੇ ਬੱਚੇ ਪੈਦਾ ਕਰਨੇ ਪੈਂਦੇ ਹੈ.
ਇਫ ਯੂ ਆਰ ਅਟੈਚਡ ਟੂ ਦ ਚਿਲਡਰਨ ਇਨ ਦਿਸ ਵਰਲਡ, ਐਂਡ ਇਫ ਯੂ ਆਰ ਆਲਵੇਜ਼ ਡੂਇੰਗ ਦੈਟ ਸਿਮਰਨ, ਐਂਡ ਐਟ ਦ ਟਾਈਮ ਆਫ ਡੈਥ ਇਫ ਯੂ ਰਿਮੈਂਬਰ ਦੈਮ, ਵੀ ਗੋ ਇਨ ਦ ਬਾਡੀ ਆਫ ਪਿਗ, ਐਂਡ ਯੂ ਨੋ ਦੈਟ ਪਿਗ ਹੈਜ਼ ਅ ਲੋਟ ਆਫ ਚਿਲਡਰਨ.
ਅੰਤ ਸਮੇਂ ਜੋ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦ ਸਰਵੋਚਨ ਤੇ ਨਰ ਮੁਕਤਾ ਪੀਤੰਬਰ ਜਾ ਕੇ ਇਹਦੇ ਵਸਾ. ਸਰਵੋਚਨ ਸਾਹਿਬ ਕਹਿੰਦੇ ਆ ਜੋ ਭਗਵਾਨ ਦੀ ਭਗਤੀ ਕਰਦਾ ਹੈ ਔਰ ਅੰਤ ਸਮੇਂ ਉਸ ਭਗਵਾਨ ਦੇ ਸਿਮਰਨ ਦੇ ਵਿੱਚ ਦੇ ਤਿਆਗਦਾ ਹੈ, ਕਹਿਣ ਲੱਗੇ ਉਹ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਪਰਮਾਤਮਾ ਆ ਕੇ ਉਹਦੇ ਮਨ ਦੇ ਵਿੱਚ ਵਸ ਜਾਂਦਾ ਹੈ, ਉਹ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ.
ਐਂਡ ਇਨ ਦੀ ਐਂਡ ਤਿਰਲੋਚਨ ਸਾਹਿਬ ਸੇਜ਼ ਦੈਟ ਦੋਸ ਹੂ ਆਰ ਡੂਇੰਗ ਦ ਡਿਵੋਸ਼ਨ ਆਫ ਗੋਡ ਐਂਡ ਐਟ ਦ ਟਾਈਮ ਆਫ ਡੈਥ ਦੋਸ ਹੂ ਆਰ ਲਿਵਿੰਗ ਦੇਅਰ ਬਾਡੀ ਇਨ ਦ ਸਿਮਰਨ ਗਿਵਨ ਬਾਈ ਦ ਮਾਸਟਰ, ਵਿਦ ਇਨ ਹਿਮ ਦ ਮਾਸਟਰ ਐਂਡ ਦ ਗੋਡ ਕਮ ਐਂਡ ਹੀ ਆਲਸੋ ਗੈਟਸ ਦੀ ਇਮੈਂਸੀਪੇਸ਼ਨ, ਐਂਡ ਆਫਟਰ ਦੈਟ ਹੀ ਵਿਲ ਨੈਵਰ ਕਮ ਇਨ ਦਿਸ ਵਰਲਡ.
ਰਾਜਾਰਣ ਰਾਵਰੰਕ ਬੜਾ ਜੋ ਸਿਮਰੈ ਨਾਮ, ਕਹਿ ਕਬੀਰ ਬੜਿਓ ਬੜਾ ਜੋ ਸਿਮਰੈ ਨੇ ਕਾਮ.
ਪਿਆਰ ਦੇ ਨਾਲ ਸਮਝਾਉਂਦੇ ਆ, ਇੱਥੇ ਕੋਈ ਗਰੀਬ ਦਾ ਸਵਾਲ ਨਹੀਂ, ਅਮੀਰ ਦਾ ਸਵਾਲ ਨਹੀਂ, ਕਹਿਣ ਲੱਗੇ ਚਾਹੇ ਰਾਜਾ ਹੈ ਚਾਹੇ ਪਰਜਾ ਹੈ ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਹਰ ਇੱਕ ਨੂੰ ਸਿਮਰਨ ਦੀ ਜ਼ਰੂਰਤ ਹੈ ਕਿ ਮਾਲਕ ਦੀ ਭਗਤੀ ਕਰੀਏ. ਸਾਰਿਆਂ ਨੂੰ ਬੜਾ ਸਿਮਰਨ ਵਾਲਾ ਉਹ ਸ਼ਖਸ ਹੈ ਜਿਹੜਾ ਬਿਨਾਂ ਕਿਸੇ ਕਾਮਨਾ ਤੋਂ ਸਿਮਰਨ ਕਰਦਾ ਹੈ.
Now lovingly he explains to us that here, explains to us that here there is no question of the poor, here there is no question of the king or the poor man, or the rich people, or the wealthy people. Everybody needs the simran of God, and everybody has to do the devotion of God. But he says that the great and the rare are the souls who are doing the simran without expecting anything in the world of that.
ਅਸੀਂ ਆਮ ਤੌਰ ਦੇ ਉੱਤੇ ਅਗਰ ਪ੍ਰਭੂ ਦੀ ਭਗਤੀ ਵੀ ਕਰਨ ਲੱਗਦੇ ਹਾਂ ਤਾਂ ਕੋਈ ਨਾ ਕੋਈ ਕਾਮਨਾ ਦਿਲ ਦੇ ਵਿੱਚ ਰੱਖਦੇ ਹਾਂ. ਕੋਈ ਕਹਿੰਦਾ ਮੇਰੀ ਬਿਮਾਰੀ ਦੂਰ ਹੋਵੇ, ਕੋਈ ਕਹਿੰਦਾ ਬੇਰੁਜ਼ਗਾਰੀ ਦੂਰ ਹੋ ਜਾਵੇ, ਕੋਈ ਕਹਿੰਦਾ ਮੇਰੇ ਬੱਚਾ ਨੀਗਾ ਬੱਚਾ ਹੋ ਜਾਵੇ, ਕੋਈ ਕਹਿੰਦਾ
generally when we are doing the devotion, many people have this thing in their mind that because we are doing devotion we should get this thing, and if people who are not having any children, they will expect children, and that's why they do the devotion of God. And some people, because they want to become wealthy, that's why they do the devotion of God.
ਤੋ ਸੰਤ ਕਹਿੰਦੇ ਇਹ ਭਗਤੀ ਨਹੀਂ, ਇਹ ਤਾਂ ਅਸੀਂ ਮਨ ਦੇ ਆਖੇ ਲੱਗ ਕੇ ਔਰ ਇਹ ਚੀਜ਼ਾਂ ਮੰਗ ਰਹੇ ਹਾਂ ਕਿ ਤੋਂ ਗੁਰੂ ਤੋਂ, ਗੁਰੂ ਨੂੰ ਪਰਮਾਤਮਾ ਨੂੰ, ਪਰਮਾਤਮਾ ਦੇ ਭਾਣੇ ਦੇ ਅੰਦਰ ਨਹੀਂ ਅਸੀਂ ਚੱਲਦੇ, ਪਰਮਾਤਮਾ ਨੂੰ ਕਹਿੰਦੇ ਹਾਂ ਤੂੰ ਸਾਡੇ ਕਹਿਣੇ ਮੁਤਾਬਕ ਚੱਲ, ਜੋ ਕੁਛ ਅਸੀਂ ਕਹਿ ਰਹੇ ਹਾਂ ਉਹਦੇ ਮੁਤਾਬਕ ਤੂੰ ਕਰ।
ਬਟ ਮਾਸਟਰ ਸੇ ਦੈਟ ਦਿਸ ਇਜ਼ ਨਾਟ ਦ ਡਿਵੋਸ਼ਨ, ਵੀ ਆਰ ਨਾਟ ਡੂਇੰਗ ਦ ਡਿਵੋਸ਼ਨ ਐਂਡ ਦੈਟਸ ਵਾਈ ਵੀ ਆਰ ਨਾਟ ਰਿਮੇਨਿੰਗ ਹੈਪੀ ਇਨ ਦ ਵਿਲ ਆਫ ਗੋਡ, ਬਟ ਇਨਸਟੈਡ ਵੀ ਆਰ ਟੈਲਿੰਗ ਗੋਡ ਦੈਟ ਯੂ ਸ਼ੁਡ ਵਰਕ ਅਕੋਰਡਿੰਗ ਟੂ ਅਵਰ ਵਿਸ਼, ਐਂਡ ਬਿਕੋਜ਼ ਵੀ ਆਰ ਓਬੇਇੰਗ ਅਵਰ ਮਾਈਂਡ ਦੈਟਸ ਵਾਈ ਵੀ ਆਰ ਰਿਕੁਐਸਟਿੰਗ ਅਵਰ ਮਾਸਟਰ ਅਵਰ ਗੋਡ ਟੂ ਬੀ ਇਨ ਅਵਰ ਵਿਲ, ਐਂਡ ਵੀ ਆਰ ਟੈਲਿੰਗ ਹਿਮ ਟੂ ਡੂ ਵਟ ਐਵਰ ਵੀ ਵਾਂਟ।
ਨਰ ਨਾਰੀ ਸਭ ਨਰਕ ਜਬ ਲਗ ਦੇਸ ਕਾਮ, ਕਹਿ ਕਬੀਰ ਸੋਈ ਪੀਵ ਕੋ, ਜੋ ਸਿਮਰਨ ਕਾਮ।
ਹੁਣ ਕਬੀਰ ਸਾਹਿਬ ਕਹਿੰਦੇ ਆ ਦੁਨੀਆਂ ਦੀਆਂ ਚੀਜ਼ਾਂ ਮੰਗਦੇ ਆ ਉਹ ਮਿਲ ਗਈਆਂ, ਇਹਨਾਂ ਦੇ ਵਿੱਚ ਕਿਹੜਾ ਅਸੀਂ ਸੁੱਖ ਪ੍ਰਾਪਤ ਕਰ ਸਕਦੇ ਹਾਂ? ਜਿੰਨਾ ਚਿਰ ਇਨਸਾਨ ਦੇ ਜਾਮੇ ਦੇ ਵਿੱਚ ਅਗਰ ਸੋਚ ਕੇ ਦੇਖ ਲਓ, ਕਦੇ ਬਿਮਾਰੀ ਦਾ ਸਾਹਮਣਾ, ਕਦੇ ਬੇਰੁਜ਼ਗਾਰੀ ਦਾ ਸਾਹਮਣਾ ਹੈ, ਕਦੇ ਪੈਦਾਇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਕਦੇ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਤਰ੍ਹਾਂ ਸਾਨੂੰ ਨਰਕ ਦੇ ਅੰਦਰ ਹੀ ਪੈਦਾ ਹੁੰਦੇ, ਨਰਕ ਦੇ ਵਿੱਚ ਹੀ ਅਸੀਂ ਚਲੇ ਜਾਂਦੇ ਹਾਂ, 9-10 ਮਹੀਨੇ ਮਾਤਾ ਦੇ ਪੇਟ ਦੇ ਅੰਦਰ ਕਿਸ ਤਰ੍ਹਾਂ ਅਸੀਂ ਪਾਣੀ ਦੇ ਅੰਦਰ ਪਏ ਰਹਿੰਦੇ ਹਾਂ, ਔਰ ਜਦ ਮੌਤ ਆਉਂਦੀ ਹੈ ਉਦੋਂ ਵੀ ਕੈਸੀ ਦੁਰਦਸ਼ਾ ਬੜੇ ਪਾ ਕੇ ਕਿਸ ਤਰ੍ਹਾਂ ਸਾਡੀ ਦੁਰਦਸ਼ਾ ਕਰ ਦਿੰਦਾ ਹੈ।
ਨਾ ਕਬੀਰ ਸਾਹਿਬ ਸੇ ਦੈਟ ਵੈਨ ਵੀ ਆਰ ਅਸਕਿੰਗ ਦ ਵਰਲਡਲੀ ਥਿੰਗਸ ਫਰਮ ਦੀ ਮਾਸਟਰ, ਹੀ ਗਿਵਸ ਅਸ, ਬਟ ਦੈਰ ਇਜ਼ ਨੋ ਹੈਪੀਨੈਸ ਇਨ ਦ ਵਰਲਡਲੀ ਥਿੰਗ, ਯੂ ਸੀ ਗੈਟਿੰਗ ਆਲ ਦ ਵਰਲਡਲੀ ਰਿਚਸ ਐਂਡ ਆਲ ਦ ਵਰਲਡਲੀ ਥਿੰਗਸ, ਸਟਿਲ ਪੀਪਲ ਆਰ ਨਾਟ ਫਾਈਨਿੰਗ ਦ ਇਟਰਨਲ ਪੀਸ ਐਂਡ ਪੀਪਲ ਆਰ ਨਾਟ ਹੈਪੀ, ਐਂਡ ਇਨ ਦੈਟ ਵੇ ਆਫਟਰ ਗੈਟਿੰਗ ਦਿਸ ਹਿਊਮਨ ਬਰਥ ਵੀ ਹੈਵ ਕਮ ਫਰੋਮ ਦੀ ਹੈਲ ਐਂਡ ਅਗੇਨ ਵੀ ਗੋ ਬੈਕ ਇਨ ਟੂ ਦੀ ਹੈਲ, ਦੈਟ ਹੈਲ ਇਜ਼ ਆਫ ਦ ਵੂਮ ਆਫ ਮਦਰ, ਯੂ ਸੀ ਹਾਓ ਵੀ ਆਰ ਸਪੈਂਡਿੰਗ 9 or 10 months ਇਨ ਦੈਟ ਵਾਟਰ ਇਨ ਦੈਟ ਡਰਟੀ ਪਲੇਸ, ਐਂਡ ਦੈਟ ਇਜ਼ ਦੀ ਵੂਮ ਆਫ ਦੀ ਮਦਰ, ਸੋ ਦੈਟਸ ਵਾਈ ਆਸਕਿੰਗ ਆਲ ਦ ਵਰਲਡਲੀ ਥਿੰਗਸ ਐਂਡ ਇੰਜੋਇੰਗ ਆਰ ਸਫਰਿੰਗ ਦੈਟ ਵੀ ਹੈਵ ਕਮ ਫਰੋਮ ਦੀ ਹੈਲ ਐਂਡ ਅਗੇਨ ਵੀ ਵਿਲ ਗੋ ਬੈਕ ਇਨ ਟੂ ਦੀ ਹੈਲ।
ਮੈਨੂੰ ਛੋਟੀ ਉਮਰ ਦੇ ਅੰਦਰ ਹੀ ਲਾਹੌਰ ਦੇ ਅੰਦਰ ਅਜਾਇਬ ਘਰ ਦੇਖਣ ਦਾ ਮੌਕਾ ਮਿਲਿਆ ਔਰ ਸਾਰੀ ਦੁਨੀਆ ਉੱਥੇ ਦੇਖਦੀ ਫਿਰਦੀ ਸੀਗੀ, ਲੇਕਿਨ ਆਪੋ ਆਪਣਾ ਖਿਆਲ ਹੁੰਦਾ ਕਿਸੇ ਚੀਜ਼ ਨੂੰ ਦੇਖਣਾ। ਉੱਥੇ ਇੱਕ ਕਲਾਕਾਰ ਦੀ ਬੜੀ ਅੱਛੀ ਕਲਾ ਦਾ ਨਮੂਨਾ ਬਣਾਇਆ ਹੋਇਆ ਸੀਗਾ, ਮਾਤਾ ਦੇ ਪੇਟ ਅੰਦਰ ਬੱਚਾ ਦਿਖਾਇਆ ਗਿਆ ਸੀਗਾ ਕਿ ਕਿਸ ਤਰ੍ਹਾਂ ਮਾਤਾ ਦੇ ਪੇਟ ਅੰਦਰ ਬੱਚਾ ਕਿੰਨੀ ਤੰਗ ਜਗ੍ਹਾ ਹੈ ਔਰ ਉਹ ਜਗ੍ਹਾ ਦੇ ਅੰਦਰ ਕਿਸ ਤਰ੍ਹਾਂ ਪੁੱਠਾ ਲਟਕਦਾ ਹੈ।
ਇਨ ਮਾਈ ਚਾਈਲਡਹੁੱਡ ਆਈ ਗੋਟ ਐਨ ਓਪਰਚੁਨਿਟੀ ਟੂ ਗੋ ਇਨ ਦ ਮਿਊਜ਼ੀਅਮ ਐਂਡ ਦੈਟ ਵਾਸ ਇਨ ਦ ਟਾਊਨ ਆਫ ਲਾਹੌਰ, ਦੇਰ ਵਰ ਮੈਨੀ ਪਲੇਸ, ਦੇਰ ਵਰ ਮੈਨੀ ਥਿੰਗਸ ਦੇਅਰ ਵਿਚ ਵਰ ਕੈਪਟ ਇਨ ਦ ਮਿਊਜ਼ੀਅਮ ਐਂਡ ਐਵਰੀਬਡੀ ਵਾਸ ਸੀਇੰਗ ਦੈਟ, ਬਟ ਐਵਰੀਬਡੀ ਹੈਜ਼ ਹਿਸ ਓਨ ਪੁਆਇੰਟ ਆਫ ਵਿਊ ਟੂ ਲੁੱਕ ਐਟ ਦੈਟ, ਐਂਡ ਦੇਰ ਆਈ ਸੋ ਵਨ ਡਿਜ਼ਾਈਨ, ਵਨ ਥਿੰਗ ਵਿਚ ਵਾਸ ਰਿਪ੍ਰੈਜੈਂਟਿੰਗ ਦੀ ਸੀਨ ਆਫ ਦ ਵੂਮ ਆਫ ਮਦਰ ਇਨ ਵਿਚ ਦੇਰ ਵਾਸ ਅ ਚਾਈਲਡ, ਐਂਡ ਦੇਰ ਆਈ ਸੋ ਦੈਟ ਹਾਊ ਮਚ ਨੈਰੋ ਦੈਟ ਪਲੇਸ ਇਜ਼ ਐਂਡ ਹਾਊ ਮਚ ਹਾਰਡ ਹਾਊ ਹਾਰਡਲੀ ਦ ਸੋਲ ਵਿਚ ਇਜ਼ ਕਮਿੰਗ ਇਨ ਦ ਬਾਡੀ ਇਜ਼ ਲਿਵਿੰਗ ਇਨ ਦੈਟ ਪਲੇਸ।
ਮੈਂ ਇੱਕ ਘੰਟਾ ਉਸ ਕਲਾ ਦੇ ਨਮੂਨੇ ਨੂੰ ਦੇਖਣ 'ਤੇ ਲਾਇਆ ਔਰ ਮੇਰੇ ਉੱਤੇ ਸਾਹ ਨਾ ਇਹੀ ਸਵਾਲ ਉੱਠ ਰਿਹਾ ਸੀਗਾ ਕਿ ਹਰ ਇਨਸਾਨ ਇੱਡੀ ਤੰਗ ਜਗ੍ਹਾ ਦੇ ਵਿੱਚ ਰਹਿ ਰਿਹਾ ਔਰ ਇਸ ਤਰ੍ਹਾਂ ਪੁੱਠਾ ਲਟਕਦਾ ਹੈ ਔਰ ਫਿਰ ਜਦ ਬਾਹਰ ਆਉਂਦਾ ਹੈ ਉਹ ਕਿਸ ਤਰ੍ਹਾਂ ਭਗਵਾਨ ਨੂੰ ਭੁੱਲ ਜਾਂਦਾ ਹੈ? ਕਿ ਇਹ ਹਰੇਕ ਦੇ ਨਾਲ ਹੀ ਐਸਾ ਹੁੰਦਾ? ਕਿ ਮੈਂ ਆਪਦੇ ਦਿਲ 'ਤੇ ਸਵਾਲ ਕੀਤਾ ਕਿ ਤੂੰ ਵੀ ਇਸੇ ਹਾਲਤਾਂ ਦੇ ਵਿੱਚ ਲੰਘਿਆ ਹੈ ਔਰ ਜਦ ਖੋਜ ਕੀਤੀ ਤਾਂ ਪਤਾ ਲੱਗਿਆ ਕਿ ਹਰ ਇਨਸਾਨ ਨੂੰ ਇਹ ਸਜ਼ਾ ਭੁਗਤਣੀ ਪੈਂਦੀ ਹੈ, ਜਦ ਮੌਤ ਆਉਂਦੀ ਹੈ ਉਦੋਂ ਹੀ ਸਾਨੂੰ 10 ਨੰਬਰ ਦੀ ਤਰ੍ਹਾਂ ਧਰਮਰਾਜ ਦੇ ਪੇਸ਼ ਕੀਤਾ ਜਾਂਦਾ ਹੈ, ਅਜੇ ਉਸ ਮੌਤ ਤੋਂ ਛੁਟਕਾਰਾ ਨਹੀਂ ਪਾਇਆ ਹੁੰਦਾ ਗਾ, ਕੁਲਬੂਤ ਪਹਿਲਾਂ ਸਾਡੇ ਵਾਸਤੇ ਘੜਿਆ ਪਿਆ ਹੁੰਦਾ ਹੈ, ਉਹਦੇ ਵਿੱਚ ਮਗਰੋਂ ਵੜਦੇ ਹਾਂ, ਮੌਤ ਫਿਰ ਅੱਖਾਂ ਦੇ ਅੱਗੇ ਆ ਕੇ ਖੜੀ ਹੋ ਜਾਂਦੀ ਹੈ।
ਆਈ ਲੁੱਕਡ ਐਟ ਦੈਟ ਥਿੰਗ ਫਾਰ 1 hour ਐਂਡ ਆਲਵੇਸ ਆਈ ਥੌਟ ਦ ਸੇਮ ਥਿੰਗ ਦੈਟ ਲੁੱਕ ਵਾਟ ਇਜ਼ ਦੀ ਕੰਡੀਸ਼ਨ ਆਫ ਮੈਨ, ਐਂਡ ਆਈ ਕੁਐਸਚਨ ਮਾਈਸੈਲਫ ਦੈਟ ਐਵਰੀਬਡੀ ਹੈਜ਼ ਐਵਰੀਬਡੀ ਟੂ ਕਮ ਫਰੋਮ ਦਿਸ ਪਲੇਸ, ਆਰ ਯੂ ਆਲ ਹੈਵ ਯੂ ਆਲਸੋ ਕਮ ਫਰੋਮ ਦਿਸ ਨੈਰੋ ਪਲੇਸ, ਐਂਡ ਦੈਨ ਆਈ ਵਾਸ ਵੈਰੀ ਸਰਪ੍ਰਾਈਜ਼ ਟੂ ਸੀ ਦੈਟ ਹਾਊ ਨੈਰੋ ਦੈਟ ਪਲੇਸ ਇਜ਼ ਐਂਡ ਆਫਟਰ ਕਮਿੰਗ ਆਊਟ ਫਰੋਮ ਦੈਟ ਪਲੇਸ ਹਾਊ ਦ ਮੈਨ ਆਰ ਡੂਇੰਗ ਦ ਬੈਡ ਡੀਡਸ ਆਊਟਸਾਈਡ, ਐਂਡ ਆਫਟਰ ਦੈਟ ਆਈ ਸਰਚ ਐਂਡ ਸਰਚ, ਐਂਡ ਆਫਟਰ ਦੈਟ ਵੈਨ ਆਈ ਨਿਊ ਦੈਟ ਐਵਰੀਬਡੀ ਹੈਜ਼ ਟੂ ਕਮ ਫਰੋਮ ਦੈਟ ਪਲੇਸ, ਐਂਡ ਆਫਟਰ ਕਮਿੰਗ ਇਨ ਦਿਸ ਲਾਈਫ ਐਂਡ ਵੈਨ ਵੀ ਆਰ ਲਿਵਿੰਗ ਦ ਬਾਡੀ ਫਰੋਮ ਦਿਸ ਲਾਈਫ, it takes a time to leave the body but it doesn't take any time to go in the other body, because always after the death there is another body which is kept ready for us in which we have to go and dwell, and always after this life we have to go to the Lord of Judgment, just like the gangster, just like the bad people who are going to the magistrate, and there we have to go and suffer the reaction or suffer the punishment of our bad deeds which we have done in this life.
Guru Nanak Sahib kehnde hai mukh tala pair upre vasanda ko hatde thao nanak to tani ke amsare udra jissa nao. Guru Nanak Sahib kehnde ve afsos hai muh tera thalle si aur lata teriyan taan si gande di jehdi nali si oh tere muh de uton di ja rahi si aur jad bahar aaya us qaid nu us saza nu us waqt nu tu bhul chukya hai.
Guru Nanak Sahib said that it is a pity that when you were in the womb of mother, that time you were hung upright upturned, and your mouth was at the place where the intestine is going and that dirt is coming out, and you were in very narrow place, but when you came out you forget the Creator who has brought you in this life, in this world, and who has made you free from this prison.
ਜਰਾ ਠੰਡੇ ਦਿਲ ਨਾਲ ਸੋਚ ਕੇ ਦੇਖੋ ਜਦ ਅਸੀਂ ਬਾਹਰ ਜਨਮ ਲੈਂਦੇ ਹਾਂ ਉਦੋਂ ਕੀ ਹੁੰਦੇ ਹਾਂ, ਇੱਕ ਮਾਸ ਦਾ ਲੋਥੜਾ ਹੁੰਦੇ ਹਾਂ, ਮੱਖੀ ਆਪ ਤੋਂ ਨਹੀਂ ਉਡਾ ਸਕਦੇ ਅਸੀਂ, ਪਾਸਾ ਨਹੀਂ ਲੈ ਸਕਦੇ, ਦੁੱਖ ਆਪਦਾ ਨਹੀਂ ਅਸੀਂ ਕਿਸੇ ਨੂੰ ਦੱਸ ਸਕਦੇ ਗੇ, ਬਿਮਾਰੀ ਕੋਈ ਹੁੰਦੀ ਹੈ ਔਰ ਦਵਾਈ ਸਾਡੀ ਕੋਈ ਹੁੰਦੀ ਹੈ, ਇਹ ਨਰਕ ਨਹੀਂ ਤਾਂ ਹੋਰ ਕੀ ਹੈ.
ਵਿਦ ਦੀ ਕੂਲ ਹਾਰਟ ਯੂ ਕੈਨ ਥਿੰਕ ਦੈਟ ਵੈਨ ਵੀ ਆਰ ਗੈਟਿੰਗ ਬਰਥ ਇਨ ਦਿਸ ਵਰਲਡ ਵਟ ਇਜ਼ ਅਵਰ ਸ਼ੇਪ, ਵੀ ਆਰ ਓਨਲੀ ਅ ਪੀਸ ਆਫ ਫਲੈਸ਼ ਐਂਡ ਵੀ ਕੈਨੋਟ ਰਿਮੂਵ ਦ ਫਲਾਈ ਵਿਚ ਇਜ਼ ਬਾਦਰਿੰਗ ਅਸ ਫਰੋਮ ਅਵਰ ਵਿਦ ਅਵਰ ਓਨ ਹੈਂਡ. And we cannot even say about our pain. And the people give us the medicine which we are not supposed to take. Means we cannot talk about our own pain. What is this? This is not worse than the hell.
Jab jawan ho jane hain phir kida si koi prabhu di taraf hone hain ya koi achha karm karde hain phir bhi kithe varga bahut paida khota nark de jaan da saman oh nark hi bhog rahe hain.
And when we become young and when we come in the youth age, after that what we are doing, we are involving ourselves into the pleasures of the world, the sexual pleasures, which is also like that we are making our way to the hell.
Jab bujurg hunne hai phir kap balgam aake ghir lendi hai aur manje te pae pyaan de paase gal jande hai aur oh bhi ek nark da hi nark jaisa hi jeevan ho janda hai.
And when our old age comes, at that time also we are lying on the bed and we have many types of diseases like cough and other things, and we cannot even move our body by ourselves, and that is also not less than a hell.
So Kabir Sahib kehnde hai eh deh ch jo fayda jo bhagwan di bhakti karde hai, jo bhagwan nu milne di khatir bhakti karde hai, kehne lage oh hi sabse bada hai.
So Kabir Sahib says that living in this human body, those who are doing the devotion of God, they are the great thing.
Dukh me simran sab kare सुख में करे ना कोई, जो सुख में स्मरण करे तो दुख काहे होए.
हुण कबीर साहब कहंदे है कि जद कोई कष्ट आउंदा है असि सब भगवान दे अगे पुकार करदे हैं, ਔਰ ਜਦ ਸੁੱਖ ਹੈ ਉਦੋਂ ਅਸੀਂ ਉਸਨੂੰ ਯਾਦ ਨਹੀਂ ਕਰਦੇ. ਸੋ ਕਬੀਰ ਸਾਹਿਬ ਕਹਿੰਦੇ ਅਗਰ ਸੁੱਖ ਦੇ ਵਿੱਚ ਸਿਮਰਨ ਕੀਤਾ ਜਾਵੇ, ਭਗਵਾਨ ਦੀ ਭਗਤੀ ਕੀਤੀ ਜਾਵੇ, ਤਾਂ ਅਸੀਂ ਇਹ ਦੁੱਖ ਜੰਮਣ ਮਰਨ ਦਾ ਦੇਖੀਏ ਹੀ ਨਾ.
ਨਾ ਕਬੀਰ ਸਾਹਿਬ ਸੇ ਦੈਟ ਵੈਨ ਐਨੀ ਪੇਨ ਕਮਸ ਆਫਟਰ ਦੈਟ ਐਵਰੀਬਡੀ ਕਾਲਸ ਐਂਡ ਪ੍ਰੇਜ਼ ਟੂ ਗੋਡ ਐਂਡ ਐਵਰੀਬਡੀ ਡਸ ਦ ਸਿਮਰਨ ਆਫ ਗੋਡ, ਬਟ ਵੈਨ ਦ ਹੈਪੀਨੈਸ ਕਮਸ ਐਵਰੀਬਡੀ ਫੋਰਗੇਟਸ ਦ ਗੋਡ. ਸੋ ਹੀ ਸੇ ਕਬੀਰ ਸੇ ਦੈਟ ਇਫ ਵੀ ਹੈਡ ਡਨ ਦਿਸ ਸਿਮਰਨ ਵੈਨ ਵੀ ਵਰ ਹੈਵਿੰਗ ਦ ਹੈਪੀ ਡੇਸ, why we had to face this painful days, why we had to face this the painful situation of the birth and death.
Sukh me simran na kiya dukh me kiya yaad kai kabhi दास की कौन सुने फरियाद.
हुण कबीर साहब कहंदे है कि सुख में तां सिमरन ना कीता, जद कोई कष्ट आया उदों उहनूं याद कीता, हुण ओह कहंदे वी दुखी होए दी फरियाद कौन सुने.
कबीर साहब से दैट वैन यू वेर इन दी हैप्पी happiness, you didn't remember him. But now when you are in prayer, you are remembering him. Who can listen to your prayer if you are doing like that?
ਦੁੱਖ ਦੇ ਵਿੱਚ ਸਿਮਰਨ ਕਰਨਾ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਕਤਲ ਕਰਕੇ ਮੈਜਿਸਟ੍ਰੇਟ ਦੇ ਅੱਗੇ ਜਾ ਕੇ ਬੇਨਤੀ ਕਰੇ ਕਿ ਜੀ ਮੈਨੂੰ ਐਤਕੀ ਮਾਫ਼ ਕਰ ਦਿਓ, ਮੈਂ ਅੱਗੇ ਵਾਸਤੇ ਨਹੀਂ ਕਰਦਾ. ਉਹ ਅੱਗੋਂ ਇਹੀ ਕਹਿੰਦਾ, ਦੇਖ ਭਰਾਵਾ, ਹੁਣ ਤਾਂ ਤੂੰ ਭੁਗਤ ਲੈ, ਅੱਗੇ ਵਾਸਤੇ ਨਾ ਕਰੀ.
ਡੂਇੰਗ ਸਿਮਰਨ ਇਨ ਦਾ ਪੇਨ ਇਜ਼ ਜਸਟ ਲਾਈਕ ਦੈਟ ਆਫਟਰ ਕਿਲਿੰਗ ਐਨੀਵਨ ਐਂਡ ਆਫਟਰ ਕਿਲਿੰਗ ਆਫਟਰ ਮਰਡਰਿੰਗ ਐਨੀਵਨ ਐਂਡ ਗੋਇੰਗ ਟੂ ਦਾ ਮੈਜਿਸਟ੍ਰੇਟ ਐਂਡ ਆਸਕਿੰਗ ਫਾਰ ਦਾ ਫੋਰਗਿਵਨੈਸ. ਬਟ ਦੈਨ ਆਲਸੋ ਦਾ ਮੈਜਿਸਟ੍ਰੇਟ ਵਿਲ ਸੇ that you have committed this thing, committed this guilt, and you have to suffer this, and after that, in the future, you don't do that.
ਸਾਡੇ ਉੱਥੇ ਆਰਮੀ ਦੇ ਵਿੱਚ 47 ਦੇ ਵਿੱਚ ਜਦ ਕਸ਼ਮੀਰ ਦੀ ਲੜਾਈ ਲੱਗੀ, ਆਰਮੀ ਦੇ ਵਿੱਚ ਮੈਨੂੰ ਕਾਫ਼ੀ ਸਾਡੇ ਅਫਸਰ ਜਾਂ ਹੋਰ ਵੀ ਜਵਾਨ ਮਖੌਲ ਕਰਦੇ ਹੁੰਦੇ ਕਿ ਮੀਟ ਨਹੀਂ ਖਾਂਦਾ, ਸ਼ਰਾਬ ਨਹੀਂ ਪੀਂਦਾ, ਇਸਦਾ ਦਿਲ ਠੀਕ ਨਹੀਂ ਹੋਣਾ. ਔਰ ਉੱਥੇ ਮਾਲਕ ਦੀ ਮੌਜ ਐਸੀ ਹੋਈ, ਸਾਡੀ ਕੰਪਨੀ ਨੂੰ ਘੇਰਾ ਪੈ ਗਿਆ ਚਬੇਰਿਆਂ, ਔਰ ਸਾਡਾ ਅਫਸਰ ਜਿਹੜਾ ਸੀ ਉਹ ਬੜਾ ਘਬਰਾਇਆ. ਔਰ ਮੈਂ ਉਦੋਂ ਸਿਗਨਲ ਦਾ ਕੰਮ ਕਰਦਾ ਸੀ, ਮੈਨੂੰ ਕਹਿਣ ਲੱਗਿਆ ਕਿ ਤੂੰ ਪਿੱਛੇ ਬੋਲ ਦੇ ਵੀ ਸਾਡੀ ਹੁਣ ਕੋਈ ਆਸ ਨਾ ਰੱਖਣ, ਔਰ ਬਾਕੀ ਇਹ ਹੈ ਤੂੰ ਭਗਤੀ ਕਰਦਾ ਹੁੰਦਾ, ਹੁਣ ਪ੍ਰਭੂ ਅੱਗੇ ਫਰਿਆਦ ਕਰ. ਮੈਂ ਹੱਸ ਕੇ ਕਿਹਾ, ਮੈਂ ਕਿਹਾ ਕਿ ਹੁਣ ਤੂੰ ਮੰਨਦਾ ਉਸ ਪ੍ਰਭੂ ਨੂੰ? ਉਹ ਕਹਿਣ ਲੱਗਾ, ਹਾਂ ਮੈਂ ਅੱਜ ਬਚ ਜਾਵਾਂ ਤਾਂ ਮੈਂ ਪ੍ਰਭੂ ਨੂੰ ਹਮੇਸ਼ਾ ਵਾਸਤੇ ਮੰਨਿਆ ਕਰੂੰਗਾ. ਮਾਲਕ ਦੀ ਐਸੀ ਮੌਜ ਹੋਈ ਕਿ ਉਹ ਜਿਹੜਾ ਘੇਰਾ ਸੀਗਾ ਉਹ ਟੁੱਟ ਗਿਆ, ਅਸੀਂ ਆਜ਼ਾਦ ਹੋ ਕੇ ਆਪਣੀ ਪਿੱਛੇ ਪਲਟਣ ਦੇ ਵਿੱਚ ਸਾਰੀ ਕੰਪਨੀ ਆ ਮਿਲੀ. ਔਰ ਹਮੇਸ਼ਾ ਹੀ ਉਹ ਉਹਨੇ ਪ੍ਰਤੱਗਿਆ ਕੀਤੀ ਕਿ ਮੈਂ ਅੱਗੇ ਵਾਸਤੇ ਮੀਟ ਸ਼ਰਾਬ ਨਹੀਂ ਖਾਊਂਗਾ ਔਰ ਤੈਨੂੰ ਕੋਈ ਮਖੌਲ ਨਹੀਂ ਕਰਿਆ ਕਰੂੰਗਾ. ਦੁੱਖ ਦੇ ਵਿੱਚ ਇਨਸਾਨ ਉਸ ਪ੍ਰਭੂ ਨੂੰ ਯਾਦ ਕਰਦਾ ਹੈ, ਲੇਕਿਨ ਪ੍ਰਭੂ ਫਿਰ ਵੀ ਸਾਡੀ ਮਦਦ ਕਰਦਾ.
ਇਨ 1947 ਵੈਨ ਦਾ ਬੈਟਲ ਫਾਰ ਕਸ਼ਮੀਰ ਵਾਸ ਗੋਇੰਗ ਔਨ, ਐਟ ਦੈਟ ਟਾਈਮ ਆਈ ਵਾਸ ਇਨ ਦੀ ਆਰਮੀ, ਬਟ ਆਈ ਵਾਸ ਨਾਟ ਈਟਿੰਗ ਐਨੀ ਮੀਟ ਔਰ ਡ੍ਰਿੰਕਿੰਗ ਐਨੀ ਵਾਈਨ. So all the other soldiers of my company were laughing at me that now the time has come for him to fight, and now because he is not eating meat and drinking wine, so he cannot fight that. And in God's will it so happened that that our enemies surrounded us from all the sides and we didn't have any means to go out. So the commander of our company, he thought that now there is no way of survival, and because I was a signal man, that's why he told me to pass on the signal to the other company that now they should not keep any hope that we will survive because we are surrounded by the enemy from all the sides. And after doing that, that commander told me that you are a very devotee man, now you should pray your God if there is any God. So I told him that you were not believing in God, why you are believing now? So he replied that now if God helps me in such a situation, after that I'm doing this promise that I will always remember him and I will always believe in him and I will not eat meat and drink wine and I will do whatever you will tell me to do. But at least for this time he should save me. And it so happened with God's will that the enemy who had surrounded us, they went away, and after that he became a very good man and he never ate meat or drank wine again.
ਸਿਮਰਨ ਕੀ ਸੋਦਯੋਂ ਕਰੋ ਜੈਸੇ ਕਾਮੀ ਕਾਮ ਏਕ ਪਲਕ ਬਿਸਰੈ ਨਹੀਂ ਨਿਸ ਦਿਨ ਆਠੋ ਜਾ.
ਕਬੀਰ ਸਾਹਿਬ ਕਹਿੰਦੇ ਹੈ ਕਿ ਸਿਮਰਨ ਕੈਸੀ ਲਗਨ ਦੇ ਨਾਲ ਕਰਨਾ ਹੈ, ਜਿਸ ਤਰ੍ਹਾਂ ਕਾਮੀ ਆਦਮੀ ਕਾਮ ਵਾਸਤੇ ਆਪਣੀ ਇਸਤਰੀ ਨੂੰ ਯਾਦ ਕਰਦਾ ਹੈ ਜਾਂ ਇਸਤਰੀ ਪਤੀ ਨੂੰ ਯਾਦ ਕਰਦੀ ਹੈ. ਉਹ ਕਹਿੰਦੇ ਕਿ ਅੱਠੇ ਪੈਰ ਬੋਲਣਾ ਜਾਵੇ, ਜਿਸ ਤਰ੍ਹਾਂ ਉਹ ਨੀਂਦ ਕਾਮੀ ਵਾਸਤੇ ਹਰਾਮ ਹੋ ਜਾਂਦੀ ਹੈ, ਤਾਂ ਸਿਮਰਨ ਕਰਨ ਵਾਲੇ ਵਾਸਤੇ ਵੀ ਕਿਤਨੀ ਲਗਨ ਹੋਣੀ ਚਾਹੀਦੀ ਹੈ.
The worldly people remember the God in the time of pain or in the crisis, but still God showers grace on them and he saves him. Now this was the second part. Now Kabir Sahib says that we have to do Simran in such a way, just as the unchaste man is doing the Simran of the wife, of the woman. Just as for the unchaste man, there is no problem of the sleep, and just as for him, the sleep is illegal. In the same way, a man who is doing the Simran of God, for him also sleep should be illegal and he should do the Simran in such a spirit, just as the unchaste man is doing for his wife.
सिमरन की सुदयों करो जो गागर पने हार हाल डोले सुरत में कहे कबीर बेचार।
कबीर साहब एक और मिसाल दे के समझाते हैं जिस तरह पुराने वक्तों ने अंदर ट्यूबवैल या होर चीजा के साधन नहीं सन साढ़े राजस्थान के अंदर अजे भी लड़कियां डिगिया और खूह के उत्तों पानी लिया है और जो लड़कियां पानी लिया है सिर के उत्ते गागरां वगैरह रखिया होंगे है वो सखिया सहेलियां के नाल बातें भी कर दी हैं और उसी नीवी धरती भी आँदी है लेकिन वो उन्होंने बातें कर दया हुई का भी जो ख्याल है वह अपनी गागर के होंगे है पता कि उसे नीवे था पैर हो के साथ गागर सिर तो ना डिग पवे। इस तरह वो कहें चाहे दुनिया ने असी गल करनिया है चाहे बातें करनिया है कुछ भी असी कम करना है सानू उदों भी सिमरन ही छड़ना चाहिए सिमरन होंगे ही रहना चाहिए।
Now Kabir Sahib is giving one another beautiful example to explain to us that how we have to do the simran. In the old days when there were no means of the tube wells or the water circulation system and now also in Rajasthan, in some parts of the Rajasthan, the girls are carrying water in the pitchers from very far. And he says that just as the girls who are carrying water in the pitchers, how they are carrying the water in the pitchers over their head, on their head, and they are talking with each other. But always their attention is towards that pitcher and they are always taking care that their pitcher is not falling down, even though they are talking with each other and they are laughing and joking. In the same way, we should also do the simran, whether we are talking with the worldly people or whether we are doing any other work in this world. But still our simran, the remembrance, should always go on within us, just like that girls are doing when they are carrying the water.
सिमरन की सुदयों करो जो सुरब सुत माहे कह कबीर चारा चारत बिसरत कबहू ना।
एक होर मिसाल दे के समझाते हैं कि किस तरह तुम सिमरन करो जिस तरह गो अपने बछड़े भावे किन्नी बार भी बेचारा क्यों ना चलती होती नहीं ख्याल अपने बच्चे के ही रहा है। इस तरह अभी दुनिया का कोई भी काम करिए साडा ख्याल भी सिमरन के ही लगे रहना चाहिए है।
कबीर साहब गिव्स वन अनदर एग्जांपल ही सेज दैट यू डू सिमरन लाइक द कॉफ व्हिच इज ऑलवेज थिंकिंग ऑफ हर कॉफ इवन दो दैट कॉफ इज very far away from her, still she is always remembering him. In the same way, when we are working in this world, no matter if we are doing any work in this world, but always our thinking, always our thought should be towards the God.
Simran ki sudayon karo jaise dam ganga कबीर बिसरे नहीं पल पल ले संभाल।
संत महात्मा की जो जिंदगी होंगी है बड़ी तजर्बे तो गुजरी होंगी है वो उन्होंने हर चीज के मुतालिक बड़ा ज्ञान होंगे है। तो कबीर साहब कहने लगे है कि इस तरह सिमरन करो कि जिस तरह कंगाल आदमी गरीब आदमी धन मिल जाए वो की करता है दिन भी दी कई दफा गिणता है और संभालता है और उसका 24 घंटे ख्याल उन्होंने पैसों के लगे रहता है।
The life of saints and Mahatmas have passed through various experiences and they are the experienced men and they have experienced a lot in this world. So Kabir Sahib in this hymn says that you should do simran like the pauper. You see, when any poor man is getting any money, because he has not seen that money, that's why always in the day, many times in the day, he will count that money and always his attention will be towards that money. So he said that, like that poor man, you should also do the simran.
Sanu bhi ise tarah simran nu ਸਿਮਰਨ ਦੀ ਸੰਭਾਲ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸਾਡਾ ਸਿਮਰਨ ਛੁੱਟਦਾ ਨਹੀਂ ਗਾ, ਅਸੀਂ ਸਿਮਰਨ ਭੁੱਲਦਾ ਨਹੀਂ ਗੇ।
We should always protect our Simran and we should always check that whether we are doing Simran or whether we have forgotten.
Asi vi parmarat de raste de vich us kangal di tarah hi hai, us greed di tarah hi hai, sade palle di ki
hai. On this spiritual path we are also like that poor man, like pauper, because we have nothing with us.
Simran se man laiye jaise nare ko rang ke kabir bisre nahi prana tajant sang.
Hun Kabir sahib kehnde hai ek hor misal de ke samjhaunde hai ki kis tarah simran karna hai, jis tarah mirg da ਕੰਡਾ ਹੇੜੀ ਸ਼ਬਦ ਦੇ ਨਾਲ ਪਿਆਰ ਹੁੰਦਾ ਹੈ ਔਰ ਕੰਡਾ ਹੇੜੀ ਇੱਕ ਸਾਜ ਹੁੰਦਾ ਹੈ ਔਰ ਸਾਡੇ ਰਾਜਸਥਾਨ ਦੇ ਅੰਦਰ ਕੁਝ ਸਾਲ ਪਹਿਲਾਂ ਬਹੁਤ ਸਾਰੇ ਮਿਰਗ ਹੁੰਦੇ ਸਨ ਕਿਉਂਕਿ ਰਾਜਾ ਗੰਗਾ ਸਿੰਘ ਜੋ ਉਹ ਬੜਾ ਪਰਮਾਤਮਾ ਰਾਜਾ ਸੀਗਾ ਉਹ ਆਮ ਲੋਕਾਂ ਨੂੰ ਮਿਰਗ ਦਾ ਸ਼ਿਕਾਰ ਨਹੀਂ ਖੇਲਣ ਦਿੰਦਾ ਸੀ ਬੜੀ ਸਖਤ ਪਾਬੰਦੀ ਸੀ ਮਿਰਗਾਂ ਦੇ ਇਤਨੇ ਝੁੰਡ ਫਿਰਦੇ ਹੁੰਦੇ ਸੀ ਕਈ ਕਈ ਹਜ਼ਾਰ ਦੀਆਂ ਡਾਰਾਂ ਫਿਰਦੀਆਂ ਹੁੰਦੀਆਂ ਸੀ ਰਾਜਸਥਾਨ ਦੇ ਵਿੱਚ ਔਰ ਫਸਲ ਦਾ ਨੁਕਸਾਨ ਕਰਦੇ ਹੁੰਦੇ ਸੀ ਰਾਜੇ ਨੇ ਕਿਹਾ ਸੀਗਾ ਕਿ ਬਈ ਜੇ ਕਿਸੇ ਦੇ ਖੇਤ 'ਚ ਆਉਂਦੇ ਆ ਤੁਸੀਂ ਕੱਢ ਸਕਦੇ ਹੋ ਲੇਕਿਨ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਗਾ ਔਰ ਲੋਕ ਕੀ ਕਰਦੇ ਹੁੰਦੇ ਸੀਗੇ ਫਿਰ ਵੀ ਤੁਹਾਨੂੰ ਪਤਾ ਹੀ ਹੈ ਕਿ ਜਿਹਨਾਂ ਨੂੰ ਆਦਤ ਪੈ ਜਾਵੇ ਮੀਟ ਵਗੈਰਾ ਖਾਣ ਦੀ ਆਦਤ ਹੀ ਹੁੰਦੀ ਹੈ ਔਰ ਲੋਕ ਚੋਰੀਆਂ ਕੋਈ ਖੜਾਕ ਤਾਂ ਕਰ ਨਹੀਂ ਸਕਦੇ ਹੁੰਦੇ ਸੀਗੇ ਵੀ ਕੋਈ ਰਫਲ ਚਲਾ ਲੈਣ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗ ਜਾਵੇ ਉਹ ਕੀ ਕਰਦੇ ਇੱਕ ਕਿਸਮ ਦਾ ਆਵਾਜ਼ਾ ਉਹਨਾਂ ਲੋਕਾਂ ਨੇ ਬਣਾਇਆ ਹੋਇਆ ਸੀਗਾ ਜਿਹਨੂੰ ਕੰਡਾ ਹੇੜੀ ਕਹਿੰਦੇ ਹੁੰਦੇ ਸੀਗੇ ਔਰ ਉਹ ਆਵਾਜ਼ਾ ਜਦੋਂ ਜਾ ਕੇ ਉਹਨਾਂ ਨੇ ਵਜਾਉਣਾ ਔਰ ਮਿਰਗ ਜਿਹੜਾ ਹੁੰਦਾ ਸੀ ਉਸ ਵਾਜੇ ਦੇ ਉੱਤੇ ਮਸਤ ਹੋ ਜਾਂਦਾ ਔਰ ਆਪਣੇ ਆਪ ਨੂੰ ਭੁੱਲ ਜਾਂਦਾ ਸੀਗਾ ਬਿਲਕੁਲ ਸਿੱਧਾ ਆ ਕੇ ਸ਼ਿਕਾਰੀਆਂ ਦੇ ਗੋਡਿਆਂ ਦੇ ਉੱਤੇ ਉਹਨੇ ਆਪਦੇ ਉੱਤੇ ਰੱਖ ਦੇਣਾ ਔਰ ਸ਼ਿਕਾਰੀਆਂ ਨੇ ਪਕੜ ਕੇ ਉਹਨੂੰ ਹਾਂਡੀਆਂ ਦੇ ਵਿੱਚ ਚੜਾਉਣਾ ਤੋ ਕਬੀਰ ਸਾਹਿਬ ਕਹਿਣ ਲੱਗੇ ਕਿ ਇਸ ਤਰ੍ਹਾਂ ਸਿਮਰਨ ਕਰੋ ਜਿਸ ਤਰ੍ਹਾਂ ਉਸ ਨਾਲ ਸ਼ਬਦ ਦੇ ਨਾਲ ਮਿਰਗ ਨੇ ਪਿਆਰ ਪਾਇਆ ਹੁੰਦਾ ਹੈ ਇਨਸਾਨ ਦੇ ਨੇੜੇ ਮਿਰਗ ਨੇ ਕੀ ਆਉਣਾ ਹਾਲਾਂਕਿ ਸ਼ਿਕਾਰੀ ਦੇ ਨੇੜੇ ਕੀ ਆਉਣਾ ਇਨਸਾਨ ਦੇ ਨੇੜੇ ਨਹੀਂ ਉਹ ਤਾਂ ਆਉਂਦਾ ਗਾ ਲੇਕਿਨ ਉਹ ਵਾਜੇ ਦੇ ਉੱਤੇ ਇਤਨਾ ਮਸਤ ਹੋ ਜਾਂਦਾ ਹੈ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਆਪਣੀ ਮੌਤ ਨੂੰ ਵੀ ਭੁੱਲ ਜਾਂਦਾ ਹੈ ਇਸ ਤਰ੍ਹਾਂ ਸਾਨੂੰ ਸਿਮਰਨ ਜਦੋਂ ਕਰਨਾ ਹੈ ਅਸੀਂ ਆਪਣੇ ਆਪ ਨੂੰ ਭੁੱਲ ਜਾਣਾ ਹੈ ਔਰ ਇਹ ਨਾ ਪਤਾ ਲੱਗੇ ਸਾਡੀ ਦੇਹ ਕਿੱਥੇ ਬੈਠੀ ਅਸੀਂ ਕਿੱਥੇ ਬੈਠੇ ਹਾਂ
ਨਾਓ ਕਬੀਰ ਸਾਹਿਬ ਗਿਵਸ ਅਨਦਰ ਐਗਜ਼ਾਮਪਲ ਐਂਡ ਹੀ ਸੇਜ਼ ਦੈਟ ਹਾਊ ਵੀ ਆਰ ਟੂ ਡੂ ਦ ਸਿਮਰਨ ਜਸਟ ਲਾਈਕ ਦ ਡੀਅਰ ਇਜ਼ ਇੰਟੋਕਸੀਕੇਟਡ ਐਂਡ ਜਸਟ ਲਾਈਕ ਦ ਡੀਅਰ ਲਵਸ ਦੀ ਸਪੈਸ਼ਲ ਟਾਈਪ ਆਫ ਮਿਊਜ਼ਿਕ ਇਨ ਰਾਜਸਥਾਨ ਦੇਰ ਵਰ ਮੈਨੀ ਡੀਅਰਸ ਬਿਕੋਜ਼ ਦ ਕਿੰਗ ਗੰਗਾ ਸਿੰਘ ਹੀ ਵਾਸ ਵੈਰੀ ਰਾਇਸ਼ੀਅਸ ਮੈਨ ਐਂਡ ਹੀ ਡਿਡਨਟ ਅਲਾਉ ਐਨੀਵਨ ਟੂ ਡੂ ਐਨੀ ਟਾਈਪ ਆਫ ਹੰਟਿੰਗ ਸਪੈਸ਼ਲੀ ਦੀ ਹੰਟਿੰਗ ਆਫ ਦ ਡੀਅਰ ਇਨ ਦੀ ਏਰੀਆ ਸੋ ਮੈਨੀ ਡੀਅਰਸ ਵੈਰ ਦੇਰ ਇਨ ਦ ਰਾਜਸਥਾਨ ਐਂਡ ਸਮਟਾਈਮਸ ਪੀਪਲ ਵਾਰ ਸੀਇੰਗ ਦੈਮ ਇਨ ਵੈਰੀ ਬਿਗ ਗਰੁੱਪ ਬਟ ਯੂ ਸੀ ਦੈਟ ਦ ਪੀਪਲ ਸਮ ਆਫ ਦ ਪੀਪਲ ਦੇ ਹੈਵ ਦੀ ਹੈਬਿਟ ਆਫ ਈਟਿੰਗ ਮੀਟ ਆਫ ਦ ਡੀਅਰ ਐਂਡ ਦੈਟਸ ਵਾਈ ਦੇ ਵੈਰ ਟ੍ਰਾਇੰਗ ਵਨ ਆਫ ਦੀ ਅਦਰ ਮੀਨ ਟੂ ਕਿਲ ਦੈਟ ਡੀਅਰ But you know that deer is not easily coming near the man. And because the king had told people that not to do that, even though the deers were finding a lot of crop in the field, then also the king had ordered that they should not kill the deer because he was a very righteous man. So because people were having the habit of eating the meat of deer, that's why they were playing such an instrument which is called kandaedi. And the deer loves the music, the sound of that kandaedi instrument. And when the people were playing that instrument, the deer were coming there and they were coming right near to the place, right near to the musician, and after that the people would kill them and they would eat that meat. So Kabir Sahib says that we have to also love the simran just like that deer is loving the music of that special type of instrument. And he says that just as a deer is forgetting everything because he is having love with that music, in the same way when we are doing the simran, we should also have such a love that we should forget ourselves. We should not even be aware of our body, that where our body is sitting, and we should not be aware of the outer environment which is surrounding us, and in that way we have to do simran, forgetting everything.
Simran se man laiye jaise deep patanga यार अपना मोड़े अंग।
हुण कबीर साहब एक होर जानवर दी मिसाल दे के समझाउंदे आ, असीं तां इंसान हैं लेकिन जानवर आपो अपनी कौम दा धर्म पालदा है। कहण लगे जिस तरह दीरे दे उत्ते भमकड़ पतंगा आके जल जाता है, वह ये नहीं देखता कि हरिजन का दीवा है या ये पंडित का दीवा है या ये किसी होर कौम का दीवा है, सिर्फ वो लाइट का आशिक होंदा है। अपने आप में यह नहीं सोच रही कि मैं जल जाऊँ, मेरे अंग जल जाएंगे और मेरी मौत आ जाएगी, और वह उसकी उस आशिक होंदा है, वह भूल ही नहीं सकता, सोच ही नहीं सकता गा।
So, Kabir Sahib gives another example of another creature, that is moth, and he says that when, because the moth is the lover of light, that's why he knows only to burn himself in that light. He is never saying that this light is of the low man or this light is of the Hindu people or Sikh people or any other religious people. But because he is the fount of light and because he is the lover of light, he cannot even think of the owner of that light. Because he is fond of light and because he is loving the light, that's why he burns himself in that light.
ਹੁਣ ਅਸੀਂ ਸੋਚਣਾ ਹੈ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਕਿੰਨੇ ਦੁਨੀਆ ਦੇ ਖਿਆਲ ਸਾਡੇ ਅੰਦਰ ਪੈਦਾ ਹੋ ਜਾਂਦੇ ਆ ਔਰ ਕਿਸ ਤਰ੍ਹਾਂ ਸਾਡਾ ਮਨ ਸਾਨੂੰ ਅੰਦਰੋਂ ਦੀ ਕੁਝ ਕਰੀ ਸਕਦਾ ਹੈ, ਅਸੀਂ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ।
Now we should think that when we are doing simran, how many worldly thoughts we are allowing to come in our mind, and in that way that worldly thoughts are creating the atmosphere of dryness within us, and in that way we cannot progress.
सिमरन से मन लाइए जैसे की जपरिंग कबीर बिसरे आपको होए जाए जैसे पानी प्राण तजे पल बीज रे सत कबीर कह दीना।
हुण कबीर साहब कहंदे आ कि सिमरन दे नाल इतना प्यार होना चाहिए कि जितना मच्छी दा पानी दे नाल है, ਤੁਸੀਂ ਦੇਖ ਲਓ ਕਿ ਪਾਣੀ ਦੇ ਵਿੱਚੋਂ ਜੁਦਾ ਕਰੀ ਨਹੀਂ ਫੌਰਨ ਦਿਨੇ ਆਪਦੇ ਪ੍ਰਾਣ ਦੇ ਦਿੰਦੀ ਹੈ। ਸੋ ਕਬੀਰ ਸਾਹਿਬ ਕਹਿਣ ਲੱਗੇ ਜੋ ਕੁਛ ਮੈਂ ਕਹਿਣਾ ਹੈ ਉਹ ਸਭ ਕਹਿਣਾ ਹੈ, ਤੁਸੀਂ ਖੁਦ ਦੇਖ ਸਕਦੇ ਹੋ ਕਿ ਮੱਛੀ ਦਾ ਕਿਸ ਤਰ੍ਹਾਂ ਪਾਣੀ ਦੇ ਨਾਲ ਪਿਆਰ ਹੈ।
Now Kabir Sahib says that you should love the simran in such a way as the fish loves the water. You see, when the fish is separated from the water, she immediately leaves the body and she dies. Kabir Sahib says that whatever I'm telling you, that is true. Because you can see the condition of fish, that when it is separated from the water, how it leaves the body.
Simran surat lagaye ke mukh te kachu na bola bahar ke pat de ke अंतर के पट खोल।
हुण कबीर साहब कहण लगे कि किस तरह सिमरन करना है, वो कहण लगे अपने आप नूं भुल जाओ और मन दी जबान दे नाल सिमरन करो और सारी जिंदगी जबान दे नाल ही सिमरना करदे रहो। वो कहण लगे मन दी जबान दे नाल सिमरन करो, ऐसा सिमरन होए अंदर जिस तरह सांस चलदा है इस तरह साडा सिमरन ਚੱਲਣਾ ਚਾਹੀਦਾ। ਉਹ ਕਹਿੰਦੇ ਕਿ ਸੁਰਤ ਲਾ ਕੇ ਸਿਮਰਨ ਨੂੰ ਕਰੋ, ਮੁੱਖ ਤੋਂ ਬੋਲਣ ਦੀ ਲੋੜ ਹੀ ਨੀਗੀ ਔਰ ਬਾਹਰ ਕੇ ਪੱਟ। ਉਹ ਕਹਿੰਦੇ ਬਾਹਰ ਕਿਤਨਾ ਵੀ ਖੜਾ ਕਿਉਂ ਨਾ ਹੁੰਦਾ ਰਹੇ, ਕੁਛ ਹੀ ਹੁੰਦਾ ਰਹੇ, ਪਤਾ ਨਾ ਲੱਗੇ, ਤੁਹਾਡਾ ਖਿਆਲ ਅੰਦਰ ਦੀ ਤਰਫ ਹੋ ਜਾਣਾ ਚਾਹੀਦਾ, ਬਾਹਰਲੇ ਕੰਨਾਂ ਨੂੰ ਬੰਦ ਕਰ ਲਓ, ਅੰਦਰਲੇ ਕੰਨ ਖੋਲ
ਲਓ। ਕਬੀਰ ਸਾਹਿਬ ਸੇ ਦੈਟ ਹਾਊ ਵੀ ਹੈਵ ਟੂ ਡੂ ਦ ਸਿਮਰਨ, ਸਿਟਿੰਗ ਫਾਰ ਸਿਮਰਨ ਯੂ ਸ਼ੁੱਡ ਫਰਗੈਟ ਯੋਰਸੈਲਫ ਐਂਡ ਇਨ ਦੈਟ ਵੇ ਗੋ ਔਨ ਡੂਇੰਗ ਦ ਸਿਮਰਨ ਵਿਦ ਦੀ ਟੰਗ ਆਫ ਯੋਰ ਥੌਟਸ। ਯੂ ਸ਼ੁੱਡ not always, you should not be dependent always in your life to the outer tongue, and you should not always go on repeating the simran by the outer tongue, but you should use the tongue of a thought when you are sitting for simran. And then he says that you close your outer eyes and you disconnect your attention from the outside world and go on fixing your attention inside. And in that way you will be able to see something inside. When you will forget about everything outside, only then you will find the interest in inside.
ਲੇਕਿਨ ਸਾਡੀ ਕੀ ਹਾਲਤ ਹੁੰਦੀ ਹੈ ਅਗਰ ਕੋਈ ਚਿੜੀ ਵੀ ਬੋਲ ਜਾਵੇ ਜਦੋਂ ਅਸੀਂ ਸਿਮਰਨ ਦੇ ਉੱਤੇ ਬੈਠੇ ਹੁੰਦੇ ਹਾਂ ਉਹ ਚਿੜੀਆਂ ਦੇ ਖੜਕੇ ਵੀ ਅਸੀਂ ਕਹਿੰਦੇ ਹਾਂ ਜੀ ਸਾਨੂੰ ਪਰੇਸ਼ਾਨ ਕਰਦੇ ਆ ਖੁਦ ਸੋਚ ਕੇ ਦੇਖ ਲਓ ਚਿੜੀਆਂ ਨੇ ਵੀ ਬੋਲਣਾ ਕਾਵਾਂ ਨੇ ਘੁੱਗੀਆਂ ਨੇ ਵੀ ਹੋਰ ਵੀ ਕੋਲ ਦੀ ਦੀਪਾਕਾਰਾਂ ਨੇ ਵੀ ਲੰਘਣਾ ਹੈ ਉਹ ਆਪਦਾ ਕੰਮ ਕਰਦੇ ਅਸੀਂ ਆਪਦਾ ਕੰਮ ਕਰਦੇ ਹਾਂ ਸਾਨੂੰ ਹਮੇਸ਼ਾ ਵਾਸਤੇ ਅੰਦਰਲੇ ਕੰਮ ਦੀ ਤਰਫ ਧਿਆਨ ਦੇਣਾ ਚਾਹੀਦਾ ਅੰਦਰਲੇ ਮੰਡਲ 'ਤੇ ਨਹੀਂ ਧਿਆਨ ਦੇਣਾ ਚਾਹੀਦਾ ਅਸੀਂ ਆਪਦੇ ਕੰਮ ਦੇ ਵਿੱਚ ਤਵੱਜੋ ਰੱਖਣੀ ਹੈ
But what is our condition that when we are sitting for Simran, we are even complaining the voices made by the birds and made by the birds and we are complaining that we are disturbed by them. And sometimes the voices, the sounds of the jeeps and cars and many other things are also disturbing us. But we should not do that. We should not give any attention to the outside voice because we should always remember the inner place and we should always listen the inner sound with the inner ear and we should not give any attention to the outside sound
sade utthe ik premi ne namdan prabhut kita huzur ton aur ohne kare ja ke eh pabandi lati kehne laga je main bhajan baitha kara to aaj sham je koi bol pe ta dekh lo tusi aur oh bacche jehde sige jitne karde si oh sare kai din tang aake huzur nu kehne lage je dusri dafa gaye ke ji kala tusi naam ditta assi dabde tang ho gaye san da kare bolne nahi dinda ga ਔਰ ਜੇ ਅਸੀਂ ਚੁੱਪ ਕਰਦੇ ਹਾਂ ਤਾਂ ਫੌਰਨ ਹੀ ਉੱਠ ਖੜਦਾ ਹੈ ਸੋ ਇਸ ਵਾਸਤੇ ਇਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਦਾ ਮਨ ਨਹੀਂ ਬਣਾਉਣਾ ਚਾਹੀਦਾ ਗਾ ਸਤਸੰਗੀ ਤਾਂ ਭੀੜ ਭੜਕੇ ਦੇ ਵਿੱਚ ਵੀ ਇਕਾਂਤ ਬਣਾ ਲੈਂਦਾ ਹੈ
ਦੇ ਆਰ ਡੂਇੰਗ ਦੈਟ ਵਰਕ ਐਂਡ ਯੂ ਸ਼ੁੱਡ ਗੋ ਔਨ ਡੂਇੰਗ ਯੋਰ ਵਰਕ ਵਨਸ ਦੇਰ ਵਾਸ ਵਨ ਇਨੀਸ਼ੀਏਟ ਹੂ ਗਾਟ ਇਨੀਸ਼ੀਏਸ਼ਨ ਫਰਮ ਹਿਸ ਮਾਸਟਰ ਐਂਡ ਆਫਟਰ ਗੋਇੰਗ ਬੈਕ ਟੂ ਹਿਸ ਹੋਮ ਹੀ ਟੋਲਡ ਆਲ ਹਿਸ ਚਿਲਡਰਨ ਦੈਟ ਵੈਨ ਆਈ ਵਿਲ ਸਿਟ ਫਾਰ ਮੈਡੀਟੇਸ਼ਨ ਨੋਬਡੀ ਸ਼ੁੱਡ ਮੇਕ ਐਨੀ ਨੋਇਜ਼ ਐਂਡ In that way, he was giving very hard time to the children because it is the habit of children to make noise. And when he was sitting for meditation, the children would talk. And when they would keep quiet, he would get up from meditation and he would rebuke them. So when Master came again on his second tour, all the children came to him and they told Master that how you have initiated him. He is giving so much hard time. What type of initiation you have given to him? So we should not make up our mind in this way and we should go on listening to the inner things.
Mala pherat man khushi pate kachu na hoye man mala ke pherate kati ujiyari